ਇਹ ਨਹੀਂ ਕਿਹਾ ਵੀ ਜਿਨ੍ਹਾਂ ਨੇ ਨਾਮ ਜਪਿਆ ਉਹ ਪਹਿਲਾਂ ਇਹ ਸ਼ਰਤਾਂ ਪੂਰੀਆਂ ਕਰ। ਨਹੀਂ, ਨਾਮ ਕੋਈ ਵੀ ਜਪੇ ਨਾਮ ਆਪਣਾ ਅਸਰ ਕਰੇਗਾ। ਇੱਥੇ ਮੈਂ ਦੋ ਚਾਰ ਬੇਨਤੀਆਂ ਸੰਖੇਪ ਜਈਆਂ ਇਸ ਸੰਬੰਧ ਵਿੱਚ ਜ਼ਰੂਰ ਕਰਨੀਆਂ ਚਾਹੁੰਦਾ ਕਿ ਨਾਮ ਦੇ ਜਾਪ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਭਾਵੇਂ ਕਈ ਵਾਰੀ ਆਪ ਨਾਲ ਇਹ ਬਚਨ ਸਾਂਝੇ ਕੀਤੇ ਨੇ ਕਿ ਜਾਪ ਦਾ ਸੰਬੰਧ ਸਾਡੀ ਜ਼ਬਾਨ ਦੇ ਨਾਲ ਹੈ, ਪਰ ਨਾਮ ਪਰਮਾਰਥ ਇੱਕ ਐਸਾ ਹੈ ਕਿ ਜਿਹਨੂੰ ਬਿਨਾਂ ਕਮਾਨ ਤੋਂ ਬਿਨਾਂ ਪ੍ਰੈਕਟੀਕਲ ਤੌਰ ਤੇ ਜੀਵਨ ਜੀਣ ਤੋਂ ਬਿਨਾਂ ਇਸ ਦੇ ਸਵਾਦ ਨੂੰ ਗੱਲਾਂ ਨਾਲ ਮਾਣਿਆ ਨਹੀਂ ਜਾ ਸਕਦਾ। ਜੇਕਰ ਕੋਈ ਕਹੇ ਕਿ ਮੈਂ ਜਾਪ ਦੀ ਵਿਆਖਿਆ ਕਰਨਾ, ਜਾਪ ਦੀ ਵਿਆਖਿਆ ਵੱਖ ਵੱਖ ਕੋਟੇਸ਼ਨ ਵੱਖ ਵੱਖ ਪ੍ਰਮਾਣ ਸਾਖੀਆਂ ਨਾਲ ਦਿੱਤੀ ਜਾ ਸਕਦੀ ਏ, ਪਰ ਸੱਚਾਈ ਇਹ ਵੇ ਕਿ ਅਸਲੀ ਆਨੰਦ ਤਾਂ ਉਹਨੂੰ ਪਤਾ ਹੈ ਜਿਸ ਨੇ ਆਪਣੀ ਜ਼ਬਾਨ ਦੇ ਨਾਲ ਨਾਮ ਜਪਿਆ ਹੈ। ਇਹ ਜਪਿਆ ਹੋਇਆ ਸਾਡੇ ਤਨ ਔਰ ਮਨ ਦੋਨਾਂ ਤੇ ਅਸਰ ਕਰਦਾ ਹੈ। ਸਿਰਫ ਕੁਛ ਬੇਨਤੀਆਂ ਨੇ, ਇਹਨੂੰ ਪੜਿਆ ਜਪ ਲਵੇ, ਇਹਨੂੰ ਅਨਪੜ੍ਹ ਜਪ ਲਵੇ। ਨਾਮ ਦੇ ਵਿੱਚ ਪਰਮਾਤਮਾ ਆਪ ਵਰਤਦਾ ਹੈ। ਜਿਵੇਂ ਅਸੀਂ ਕਿਸੇ ਮਨੁੱਖ ਦਾ ਨਾਮ ਰੱਖਦੇ ਹਾਂ ਤੇ ਉਹ ਨਾਮ ਉਹਦੀ ਸ਼ਖਸੀਅਤ ਨਾਲ ਜੁੜ ਜਾਂਦਾ ਹੈ, ਉਹਦੇ ਰੂਪ ਨਾਲ, ਉਹਦੇ ਸਰੀਰ ਨਾਲ ਜੁੜਦਾ। ਆਪ ਦੇਖੋ, ਬੱਚੇ ਦਾ, ਬੇਟੀ ਜਾਂ ਬੇਟੇ ਦਾ ਨਾਮ ਰੱਖੀਏ ਤੇ ਉਸ ਨੂੰ ਕੁਝ ਦਿਨਾਂ ਤੋਂ ਬਾਅਦ ਜਦੋਂ ਨਾਮ ਦਾ ਪਤਾ ਲੱਗ ਜਾਏ ਤੇ ਜਦੋਂ ਅਸੀਂ ਉਹਦਾ ਨਾਮ ਲਵਾਂਗੇ ਤੇ ਅਚਨਚੇਤ ਉਹਦਾ ਰੂਪ, ਉਹਦੀ ਸ਼ਕਲ, ਉਹਦੇ ਗੁਣ, ਉਹਦਾ ਸੁਭਾਅ, ਉਹਦੇ ਕਰਮ ਜਿਹੜੇ ਨੇ ਉਹ ਸਾਡੇ ਜ਼ਿਹਨ ਵਿੱਚ, ਸਾਡੀਆਂ ਅੱਖਾਂ ਦੇ ਸਾਹਮਣੇ, ਸਾਡੇ ਚਿੰਤਨ ਵਿੱਚ ਆ ਜਾਣਗੇ। ਜੇ ਇੱਕ ਇਨਸਾਨ ਦਾ ਨਾਮ ਰੱਖੀਏ ਤੇ ਉਸ ਨਾਮ ਨਾਲ ਉਹਨੂੰ ਪੁਕਾਰੀਏ ਜਾਂ ਨਾਮ ਨੂੰ ਚੇਤੇ ਕਰੀਏ, ਉਹਦੇ ਗੁਣ, ਉਹਦੇ ਔਗਣ, ਉਹਦਾ ਸੁਭਾਅ ਨਾਮ ਲੈਣ ਨਾਲ ਹੀ ਸਾਡੇ ਅੰਦਰ ਨੂੰ ਪਤਾ ਲੱਗਣ ਲੱਗ ਜਾਂਦਾ ਹੈ। ਤੇ ਪਿਆਰਿਓ, ਜਦੋਂ ਕੋਈ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਤੇ ਪਰਮਾਤਮਾ ਦੇ ਗੁਣ ਉਹਦੇ ਅੰਦਰ ਵਿਦਮਾਨ ਨੇ, ਤੇ ਜਿਉਂ ਜਿਉਂ ਕੋ ਨਾਮ ਦਾ ਜਾਪ ਕਰਦਾ ਹੈ ਤਿਉਂ ਤਿਉਂ ਪਰਮਾਤਮਾ ਦੇ ਗੁਣ ਉਸ ਜਪਣ ਵਾਲੇ ਵਿੱਚ ਪ੍ਰਵੇਸ਼ ਕਰੀ ਜਾਂਦੇ ਨੇ। ਇੱਥੇ ਬੇਨਤੀ ਨੂੰ ਸਮਝਿਓ, ਥੋੜਾ ਜਿਹਾ ਸੂਖਸ਼ਮ ਹੈ ਕਿ ਇਹ ਕੋਈ ਵੀ ਜਪੇ ਨਾਮ ਕਿਹੜੀ ਕਿਹੜੀ ਬਰਕਤ, ਕਿਹੜੀ ਕਿਹੜੀ ਬਖਸ਼ਿਸ਼ ਕਰਦਾ ਹੈ। ਪਹਿਲੀ ਬੇਨਤੀ ਮੈਂ ਕਰਾਂ ਕਿ ਨਾਮ ਦਾ ਸੰਬੰਧ ਗੁਰਮਤ ਅਨੁਸਾਰ ਸਾਡੀ ਜ਼ਬਾਨ ਤੋਂ ਸ਼ੁਰੂ ਹੋਣਾ, ਕਿ ਨਾਮ ਦੀ ਆਰੰਭਤਾ ਸਾਡੀ ਜ਼ਬਾਨ ਹੈ। ਤੇ ਅਕਸਰ ਮੈਂ ਬੇਨਤੀ ਕਰਨਾ ਕਿ ਗੁਰਬਾਣੀ ਦੇ ਅਨੁਸਾਰ ਸਾਡੇ ਇਸ ਤਨ ਦਾ ਸੰਬੰਧ ਵੀ, ਜਿਸ ਦਿਨ ਸੰਸਾਰ ਨਾਲ ਬਣਿਆ, ਉਹ ਤਨ ਦਾ ਸੰਬੰਧ ਵੀ ਸਾਡੇ ਇਸ ਮੁੱਖ ਦੇ ਨਾਲ ਬਣਿਆ ਹੈ, ਮੂੰਹ ਨਾਲ ਬਣਿਆ। ਜੇ ਇਨਸਾਨ ਦਾ ਜਨਮ ਹੁੰਦਾ, ਬੱਚਾ ਜਨਮ ਲੈਂਦਾ, ਉਹਨੂੰ ਮਾਂ ਦੀ ਪਹਿਚਾਣ ਨਹੀਂ, ਸਿਰਫ ਉਹਦਾ ਸਭ ਤੋਂ ਪਹਿਲਾ ਸੰਬੰਧ ਮਾਂ ਨਾਲ ਬਣਦਾ ਆਪਣੇ ਮੂੰਹ ਔਰ ਜੀਭ ਨਾਲ। ਉਸ ਦੇ ਤਨ ਅੰਦਰ ਜਦੋਂ ਭੁੱਖ ਲੱਗਦੀ ਏ ਤੇ ਆਪਣੀ ਜੀਭ ਨਾਲ, ਆਪਣੇ ਮੂੰਹ ਨਾਲ ਮਾਂ ਦਾ ਦੁੱਧ ਪੀਣਾ ਸ਼ੁਰੂ ਕਰਦਾ, ਮਾਂ ਦਾ ਦੁੱਧ ਚੁੰਘਦਾ, ਉਹਦਾ ਸੰਬੰਧ ਮੁੱਖ ਨਾਲ, ਜੀਭ ਨਾਲ ਹੈ। ਤਾਂ ਹੀ ਬਾਬਾ ਜੀ ਨੇ ਕਿਹਾ, ਪਹਿਲਾ ਪਿਆਰ ਲੱਗਾ ਥਨ ਦੁੱਧ, ਪਹਿਲਾ ਸੰਬੰਧ ਜੇਬਾਂ ਨਾਲ, ਮੁੱਖ ਨਾਲ, ਤੇ ਜਦੋਂ ਜੀਭ ਨਾਲ, ਮੁੱਖ ਨਾਲ ਉਹ ਦੁੱਧ ਪੀਂਦਾ ਤੇ ਦੁੱਧ ਆਪਣੇ ਆਪ ਅਦ੍ਰਿਸ਼ਟ, ਬੰਦੇ ਨੂੰ ਪਤਾ ਨਹੀਂ, ਬੱਚੇ ਨੂੰ ਪਤਾ ਨਹੀਂ, ਮਾਂ ਨੂੰ ਵੀ ਪਤਾ ਨਹੀਂ, ਮਾਂ ਨੇ ਕੇਵਲ ਦੁੱਧ ਪਿਆਇਆ, ਬੱਚੇ ਨੇ ਦੁੱਧ ਪੀ ਲਿਆ, ਪਰ ਦੁੱਧ ਆਪਣੇ ਆਪ ਉਸ ਬੱਚੇ ਦੇ ਤਨ ਉੱਪਰ ਆਪਣੀ ਸ਼ਕਤੀ, ਆਪਣੀ ਤਾਕਤ ਦਾ ਅਸਰ ਕਰਦਾ ਤੇ ਦੁੱਧ ਦੀ ਤਾਕਤ ਬੱਚੇ ਨੂੰ ਵਿਕਾਸ ਦਿੰਦੀ ਏ। ਇਸੇ ਤਰ੍ਹਾਂ ਜਦੋਂ ਕੋਈ ਗੁਰੂ ਦੇ ਬਖਸ਼ੇ ਕੋਈ ਮੰਤਰ ਨੂੰ, ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਬਾਨ ਨਾਲ ਜਪਦਾ ਤੇ ਸੱਚਾਈ ਇਹ ਵੇ ਕਿ ਰਸਨਾ ਨਾਲ ਜਪਿਆ ਹੋਇਆ ਵੀ ਆਪਣੇ ਆਪ ਸਰੀਰ ਉੱਤੇ ਅਸਰ ਕਰਨ ਲੱਗ ਪੈਂਦਾ ਹੈ ਨਾਮ। ਫਿਰ ਇਸ ਤੋਂ ਅੱਗੇ ਕੀ ਕਰਦਾ? ਅੱਜ ਸਿਰਫ ਅਸੀਂ ਆਉਣਾ ਕਿ ਜਿਨ ਜਿਨ ਨਾਮ ਧਿਆਇਆ ਤਿਨਕੇ ਕਾਸ਼ ਸਰੇ। ਨਾਮ ਜਪਦਿਆਂ ਇੱਕ ਗੁਰਮੁਖ ਪਿਆਰੀ ਪਵਿੱਤਰ ਆਤਮਾ ਉਹ ਅਕਸਰ ਕਹਿੰਦੇ ਸਨ ਕਿ ਨਾਮ ਜਪਣ ਵਾਲਾ ਦੋ ਗੱਲਾਂ ਦ੍ਰਿੜ ਕਰੇ ਨਾਮ ਦਾ ਜਾਪ ਕਰਨ ਲੱਗਿਆ, ਕਿਉਂਕਿ ਨਾਮ ਜਾਪ ਲਈ ਅੱਜ ਮੈਂ ਕੁਛ ਤੁਹਾਡੇ ਨਾਲ ਸਾਂਝਾ ਅੰਦਰ ਦੀਆਂ ਪਾਣੀਆਂ ਚਾਹੁੰਦਾ। ਇਹਨੂੰ ਕਰਮ ਕਾਂਡ ਜਾਂ ਮਜ਼ਾਕ ਨਾ ਲਿਜਾਣਾ। ਪਹਿਲੀ ਗੱਲ, ਜਿਸ ਬੰਦੇ ਨੇ ਨਾਮ ਜਪਣਾ ਉਹ ਦੋ ਗੱਲਾਂ ਪੱਕੀ ਤਰ੍ਹਾਂ ਵਿਸ਼ਵਾਸ ਬਣਾਉਣ ਦਾ ਯਤਨ ਕਰੇ। ਉਹ ਦੋ ਨੇ ਕਿ ਜਿਸ ਨੂੰ ਮੈਂ ਜਪਣਾ ਪਿਆ ਉਹ ਹੈ, ਕਿਉਂਕਿ ਜਿਹੜਾ ਮਨ ਇੰਨਾ ਅਵੜ ਹੈ, ਕਿੰਨਾ ਕਿੰਨਾ ਸਮਾਂ ਨਾਮ ਜਪ ਕੇ ਵੀ ਅਖੀਰ ਤੇ ਸੋਚਣ ਲੱਗ ਪੈਂਦਾ, ਫੁਰਨੇ ਬਣਾਉਣ ਲੱਗ ਪੈਂਦਾ, ਜਿਹਨੂੰ ਜਪਣਾ ਪਿਆ ਉਹ ਹੈ ਵੀ ਇਹ ਕਿ ਨਹੀਂ, ਕਿਤੇ ਹਨੇਰੇ ਚ ਤਾਂ ਤੀਰ ਨਹੀਂ ਚਲਾਈ ਜਾਂਦਾ। ਪਹਿਲਾਂ ਇਹ ਵਿਸ਼ਵਾਸ ਬਣੇ ਨਾਮ ਦੇ ਮੁਤਲਕ ਵੀ ਜਿਸ ਨੂੰ ਮੈਂ ਜਪਣਾ ਪਿਆ ਉਹ ਹੈ। ਹੈ ਸ਼ਬਦ ਭਾਈ ਵੀਰ ਸਿੰਘ ਹੁਣਾਂ ਨੇ ਬੜੀ ਵਾਰੀ ਆਪਣੀ ਰਚਨਾ ਚ ਵਰਤਿਆ, ਇਹ ਮਹਿਸੂਸ ਕਰ ਵੀ ਜਿਹਨੂੰ ਜਾਪਣਾ ਪਿਆ ਉਹਦੀ ਖੋਂਦ ਹੈ। ਦੂਜੀ ਗੱਲ ਉਹ ਕਹਿੰਦੇ ਨੇ ਜਿਸ ਨੇ ਜਾਪ ਸ਼ੁਰੂ ਕਰਨਾ ਉਹਦੇ ਲਈ ਅਤ ਲਾਜ਼ਮੀ ਹੈ ਕਿ ਉਹਨੂੰ ਇਹ ਭਰੋਸਾ ਹੋਵੇ ਕਿ ਜਿਹੜਾ ਹੈ ਉਹ ਮੈਨੂੰ ਵੇਖਦਾ ਵੀ ਪਿਆ ਹੈ ਤੇ ਮੈਨੂੰ ਸੁਣਦਾ ਵੀ ਪਿਆ ਹੈ। ਇੱਕ ਹੋਣਾ ਤੇ ਇੱਕ ਵੇਖਣਾ ਤੇ ਸੁਣਨਾ, ਦੋਨਾਂ ਵਿੱਚ ਬੜਾ ਅੰਤਰ ਹੈ। ਮੇਰੇ ਪਰਿਵਾਰ ਦੇ, ਆਪ ਜੀ ਦੇ ਪਰਿਵਾਰ ਦੇ ਜੀ ਨੇ, ਉਹ ਇਸ ਸ਼ਹਿਰ ਵਿੱਚ ਹੀ ਰਹਿ ਰਹੇ ਨੇ, ਹੋ ਸਕਦਾ ਗੁਰਦੁਆਰੇ ਨਾ ਆਏ ਹੋਣ। ਇੱਕ ਸ਼ਬਦ ਤਾਂ ਉਹਨਾਂ ਲਈ ਢੁਕੇਗਾ ਵੀ ਉਹ ਹੈ, ਉਹ ਮੌਜੂਦ ਨੇ, ਪਰ ਇਹ ਸ਼ਬਦ ਨਹੀਂ ਢੁਕੇਗਾ, ਉਹ ਸਾਨੂੰ ਵੇਖਦੇ ਪਏ ਨੇ ਤੇ ਸੁਣਦੇ ਪਏ ਨੇ, ਕਿਉਂਕਿ ਉਹ ਵੱਖ ਬੈਠੇ ਨੇ। ਪਰਮਾਤਮਾ ਐਸਾ ਹੈ, ਪਹਿਲਾ ਯਕੀਨ ਬਣਾ ਜਿਹਦਾ ਜਾਪ ਕਰਨਾ ਉਹ ਹੈ, ਤੇ ਦੂਜਾ ਯਕੀਨ ਬਣਾ ਉਹ ਮੈਨੂੰ ਸੁਣਦਾ ਵੀ ਪਿਆ ਤੇ ਮੈਨੂੰ ਵੇਖਦਾ ਵੀ ਪਿਆ ਹੈ। ਇਹਨੂੰ ਕਹਿੰਦੇ ਨੇ ਖਜ਼ੂਰੀ ਦਾ ਜਾਪ, ਉਸ ਮਾਲਕ ਦੀ ਖਜ਼ੂਰੀ ਵਿੱਚ ਜਾਪ ਕਰਨਾ, ਮੈਨੂੰ ਵੇਖਦਾ ਪਿਆ, ਮੈਨੂੰ ਸੁਣਦਾ ਪਿਆ, ਉਹ ਹੈ। ਜਦੋਂ ਇਹ ਕਿਸੇ ਦਾ ਵਿਸ਼ਵਾਸ ਬਣ ਜਾਏ ਤੇ ਫਿਰ ਉਹ ਪੂਰਨ ਭਰੋਸੇ ਨਾਲ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਤੋਂ ਜਪਣਾ ਸ਼ੁਰੂ ਕਰੇ। ਤੇ ਜਪਣ ਦੇ ਵੇਲੇ ਸਾਰੇ ਨੇ, ਕੋਈ ਵੇਲਾ ਐਸਾ ਨਹੀਂ ਕਿ ਜਦੋਂ ਨਾਮ ਦਾ ਜਾਪ ਕਿਰਪਾ ਨਾ ਕਰੇ, ਪਰ ਸਭ ਤੋਂ ਟਿਕਾ ਦਾ ਵੇਲਾ ਉਹਨੂੰ ਅੰਮ੍ਰਿਤ ਵੇਲਾ ਮੰਨਿਆ ਗਿਆ ਹੈ। ਜਦੋਂ ਸਮਾਜ ਲੋਕ ਘਰਾਂ 'ਚ ਸੁੱਤੇ ਨੇ, ਰੌਲਾ ਰੱਪਾ ਕੋਈ ਨਹੀਂ, ਆਮ ਤੌਰ 'ਤੇ ਕਿਹਾ ਜਾਂਦਾ ਸਾਰੀ ਵੇਲੇ ਅੰਮ੍ਰਿਤ ਦੇ ਨੇ, ਅੰਮ੍ਰਿਤ ਵੇਲੇ ਦੀ ਕੋਈ ਵਿਸ਼ੇਸ਼ਤਾ ਨਹੀਂ ਪਿਆਰਿਓ, ਅੰਮ੍ਰਿਤ ਵੇਲੇ ਦੀ ਬੜੀ ਵੱਡੀ ਵਿਸ਼ੇਸ਼ਤਾ ਹੈ। ਆਪ ਜੀ ਕਦੀ ਦੇਖੋ, ਸੂਰਜ ਚੜ੍ਹੇ ਜਾਪ ਕਰਨਾ ਤੇ ਭਿੰਨੀ ਰੈਨੜੀਏ ਜਾਪ ਕਰਨਾ, ਦੋਨਾਂ 'ਚ ਬੜਾ ਫਰਕ ਹੈ। ਜਿਹੜੇ ਲੋਕ ਵਿਸ਼ਈ ਨੇ, ਮੈਂ ਤਾਂ ਕਿਹਾ ਇਹ ਗੱਲਾਂ ਪਰਮਾਰਥ ਨਾਲ ਸੰਬੰਧਿਤ ਨੇ। ਅਸੀਂ ਗੱਡੀਆਂ ਚਲਾਉਂਦੇ ਹਾਂ, ਇਹ ਸਾਰੇ ਕਹਿੰਦੇ ਹਾਂ ਵੀ ਗੱਡੀਆਂ ਦਾ ਪੋਲੂਸ਼ਨ ਬੜਾ ਹੈ, ਧੂੰਆਂ ਬੜਾ ਹੈ, ਤੇ ਜਦੋਂ ਕੋਈ ਰੂਹਾਨੀਅਤ ਨਾਲ ਜੁੜਦਾ ਹੈ, ਬੰਦੇ ਦੇ ਸਵਾਸਾਂ ਦਾ ਵੀ ਪੋਲੂਸ਼ਨ ਹੈ। ਜਿਹੋ ਜਿਹੋ ਜੇ ਸਵਾਸ ਬਾਹਰ ਲੈ ਜਾਣਗੇ ਵਾਯੂਮੰਡਲ ਵਿੱਚ, ਉਹ ਜੇ ਸਵਾਸ ਚੁਗਿਰਦੇ ਲੋਕਾਂ ਉੱਤੇ ਅਸਰ ਕਰਨਗੇ। ਜਦੋਂ ਅੰਮ੍ਰਿਤ ਵੇਲਾ ਪੂਰਨ ਟਿਕਾ ਹੈ, ਕੋਈ ਵੀ ਜਾਗਦਾ ਨਹੀਂ, ਸਿਰਫ ਉਹ ਪਵਿੱਤਰ ਰੂਹਾਂ ਜਾਗਦੀਆਂ ਨੇ ਜਿਹੜੀ ਪਰਮਾਤਮਾ ਦੀ ਬੰਦਗੀ ਕਰਨ ਵਾਲੀਆਂ ਨੇ, ਉਸ ਵੇਲੇ ਉੱਠ ਕੇ ਤੇ ਨਾਮ ਦਾ ਜਾਪ। ਇਹ ਵੀ ਇੱਕ ਸਵਾਲ ਨੇ ਕਿ ਉੱਠਦਿਆਂ ਸਾਰ ਜਪੀਏ ਕਿ ਪਹਿਲਾਂ ਇਸ਼ਨਾਨ ਕਰ ਲਈਏ। ਇਹ ਵੀ ਕਈ ਵਾਰੀ ਸਵਾਲ ਕਰਨੇ ਆ ਵੀ ਚੁਲੀ ਕਰਕੇ ਜਪੀਏ ਕਿ ਬੁਰਸ਼ ਤੋਂ ਬਾਅਦ ਜਪੀਏ। ਗੱਲਾਂ ਬਿਲਕੁਲ ਨਿੱਕੀਆਂ ਨਿੱਕੀਆਂ ਨੇ। ਵੇਖੋ, ਨਾਮ ਦਾ ਸੰਬੰਧ ਸਾਡੇ ਅੰਦਰ ਦੇ ਨਾਲ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜਦੋਂ ਸਾਡੀ ਜਾਗ ਖੁੱਲੇ, ਉੱਠੀਏ, ਉੱਠਦਿਆਂ ਸਾਰ ਹੀ ਜਾਪ ਸ਼ੁਰੂ ਕਰ ਦਈਏ। ਮੈਂ ਤਾਂ ਇੱਥੋਂ ਤੱਕ ਬੇਨਤੀ ਕਰਾਂਗਾ ਕਿ ਇਸ਼ਨਾਨ ਪਾਨ ਕਿਰਿਆ ਸੋਧਿਆਂ ਹੋਇਆ ਵੀ ਤੇਰੇ ਮੁੱਖ ਦੇ ਵਿੱਚੋਂ ਨਾਮ ਦਾ ਜਾਪ ਚੱਲਦਾ ਰਹਿਣਾ ਚਾਹੀਦਾ ਹੈ। ਨਾਮ ਦਾ ਸੰਬੰਧ ਉੱਠਦਿਆਂ ਸਾਰ, ਤਾਂ ਹੀ ਗੁਰੂ ਜੀ ਨੇ ਕਿਹਾ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਅੱਗੇ ਬਚਨ ਕੀ ਹੈ? ਪਹਿਲਾਂ ਇਸ਼ਨਾਨ ਕਰੇ। ਕਹਿੰਦੇ ਨੇ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉਹ ਉੱਠਦਿਆਂ ਸਾਰ ਪਹਿਲਾਂ ਕੰਮ ਇਹ ਕਰੇ ਵੀ ਨਾਮ ਸ਼ੁਰੂ ਕਰਦਾ ਜਪਣਾ। ਮਹਾਰਾਜ ਜੀ ਨੇ ਤਾਂ ਹੀ ਕਿਹਾ ਸੌਂਦੇ ਵਾਹ ਵਾਹ ਉੱਚਰੇ, ਉੱਠਦੇ ਪੀ ਵਾਹ ਕਰੇਣ। ਜਦੋਂ ਉੱਠੇ ਉੱਠਦਿਆਂ ਸਾਰ ਹੀ ਪਰਮਾਤਮਾ ਦਾ ਜਾਪ ਸ਼ੁਰੂ ਕਰ ਦੇਵੇ, ਇਸ਼ਨਾਨ ਪਾਨ ਕਰੇ। ਤੇ ਹੁਣ ਇਹਦਾ ਸੰਬੰਧ ਕੋਈ ਵੱਡੇ ਬੰਗਲੇ ਨਾਲ ਨਹੀਂ। ਕਈ ਵਾਰੀ ਅਸੀਂ ਕਹਿੰਦੇ ਹਾਂ ਜਾਪ ਸ਼ੁਰੂ ਕਰਨਾ, ਅਜੇ ਘਰ ਛੋਟਾ ਹੈ, ਵੱਡਾ ਘਰ ਬਣ ਜਾਏਗਾ ਫਿਰ ਜਾਪ ਸ਼ੁਰੂ ਕਰਾਂਗੇ। ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਅਜੇ ਅੱਜ ਕੱਲ ਪਲਵਾਰ ਦੀਆਂ ਉਲਝਣਾਂ ਵਿੱਚ ਹਾਂ, ਜਾਪ ਸ਼ੁਰੂ ਕਰਾਂਗੇ, ਉਲਝਣ ਨਿਕਲ ਜਾਏ। ਮੇਰੀ ਇੱਕ ਬੇਨਤੀ ਹੈ, ਜਾਪ ਨੇ ਤਾਂ ਉਲਝਣਾਂ ਮਿਟਾਉਣੀਆਂ ਨੇ, ਤੇ ਜੇ ਅਸੀਂ ਕਹੀਏ ਵੀ ਉਲਝਣਾਂ ਖਤਮ ਹੋ ਜਾਣ ਤੇ ਜਾਪ ਸ਼ੁਰੂ ਕਰਾਂਗੇ, ਅਸਲੀਅਤ ਇਹ ਵੇ ਕਿ ਸੰਸਾਰ ਇੱਕ ਐਸੀ ਖੇਡ ਹੈ, ਇੱਕ ਉਲਝਣ ਖਤਮ ਹੋਵੇਗੀ ਤੇ ਚਾਰ ਉਲਝਣਾਂ ਹੋਰ ਪੈਦਾ ਹੋ ਜਾਣਗੀਆਂ। ਕਦੀ ਬੰਦੇ ਦਾ ਟਿਕਾ ਨਹੀਂ ਬਣੇਗਾ। ਜਿਵੇਂ ਜੰਗਲ ਵਿੱਚ ਕੋਈ ਆਦਮੀ ਸਫ਼ਰ ਕਰਨ ਜਾਂਦਾ, ਸਿਰਫ ਇੱਕ ਉਦਾਹਰਨ ਹੈ, ਆਉਣਾ ਪ੍ਰਕਰਨ ਵਿੱਚ ਜਿਨ ਜਿਨ ਨਾਮ ਤੇ ਆਇਆ ਤੇ ਕਿੱਕਰ ਦੇ